ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰਿਆ ਬੁਵਾਰਿਆਨ ਗੁਰਕੇ ਪੈਰੀ ਪਾਏ ਕਾਜ ਸਵਾਰਿਆਨ ਫੁਆਇਆ ਬਦਿਆਲ ਮਨਹੂ ਨਾ ਵਸਾਰਿਆਨ ਸਾਜਣਾ ਕੈ ਸੰਗ ਭਵ ਜਲ ਤਾਰਿਆਨ ਸਾਗਤ ਨਿੰਦਕ ਦੁੱਟ ਖਿਨ ਮਾਹੀ ਬੇਦਾਰਿਆਨ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਲੋਕ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਨ ਆਈ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਮੈਂ ਮੂਰਖ ਕੀ ਕੇਤ ਕਵਾਤ ਹੈ ਕੋਟ ਪਰਾ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਬੇਸਮਾਰ ਅਥਾਹ ਅਗਣਤ ਅਤੁਲੈ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਸਤਿਗੁਰ ਜੀ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਬਾਣੀ ਗੁਰੂ ਸੱਚ ਗੁਰੂ ਸਮਰੱਥ ਗੁਰੂ ਐਸੀ ਵਡਿਆਈ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਸਤਿਗੁਰਾਂ ਦੀ ਮੁਬਾਰਕ ਗੋਦ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਹਫ਼ਤਾਵਾਰੀ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀ ਭਰਨ ਪਹੁੰਚੇ ਵਡਭਾਗੀ ਸਤਸੰਗੀ ਜਨੋ ਕਰੋ ਰਸਨਾ ਪਵਿੱਤਰ ਕਲੰਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਸਮੁੱਚੀ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖ ਕੇ ਪਿਛਲੇ ਦਿਨਾਂ ਤੋਂ ਗੁਰਮਤਿ ਵਿਚਾਰਾਂ ਦੀ, ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਅਤੇ ਉਹਨਾਂ ਦੇ ਉਪਦੇਸ਼ਾਂ ਦੀ ਇੱਕ ਲੜੀ ਸ਼ੁਰੂ ਕੀਤੀ ਸੀ, ਜੋ ਸੰਖੇਪ ਰੂਪ ਦੇ ਵਿੱਚ ਆਪਾਂ ਵਿਚਾਰਦੇ ਆ ਰਹੇ ਹਾਂ। ਆਓ ਅਗਲੇ ਪੜਾਅ ਵੱਲ ਵਧਣ ਤੋਂ ਪਹਿਲਾਂ ਦਾਸ ਬੇਨਤੀ ਕਰੇ ਕਿ ਜਿਤਨੀ ਦੇਰ ਤੱਕ ਗੁਰੂ ਕਾ ਦਰਬਾਰ ਸਜਿਆ ਹੈ, ਕਿਰਪਾ ਕਰਕੇ ਨਿੱਕੇ ਬੱਚਿਆਂ ਦੀ ਆਵਾਜ਼ ਤੇ ਕੰਟਰੋਲ ਕੀਤਾ ਜਾਏ, ਕਿਉਂਕਿ ਜਦੋਂ ਵੀ ਕਥਾ ਵਿਚਾਰ ਹੁੰਦੀ ਹੋਵੇ ਇਹਦੇ ਲਈ ਬਹੁਤ ਇਕਾਗਰਤਾ ਦੀ ਲੋੜ ਹੁੰਦੀ ਹੈ। ਜੇ ਮੇਰਾ ਟਕਾ ਹੋਵੇਗਾ ਤਾਂ ਰਸ ਆਵੇਗਾ, ਆਨੰਦ ਆਵੇਗਾ। ਜੇ ਮੇਰਾ ਮਨ ਨਾ ਟਿਕਿਆ ਤਾਂ ਫਿਰ ਆਨੰਦ ਨਹੀਂ ਬਣੇਗਾ। ਸਵਾਓ ਅਸੀਸ ਬਖਸ਼ੋ ਤਾਂ ਜੋ ਦਾਸ ਸਾਹਿਬ ਜੀ ਨਾਲ ਕੁਝ ਵਚਨ ਸਾਂਝੇ ਕਰ ਸਕੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤਿਨ੍ਹਾਂ ਦੇ ਪ੍ਰਤੀ ਗੁਰਬਾਣੀ ਵਿੱਚ, ਭਾਈ ਗੁਰਦਾਸ ਦੀ ਰਚਨਾ ਵਿੱਚ ਕੁਝ ਸ਼ਬਦ ਆਏ ਨੇ। ਕਿਤੇ ਗੁਰੂ ਨਾਨਕ ਮਹਾਰਾਜ ਨੂੰ ਕਿਹਾ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਜਗਤ ਉਦਾਹਰਣ ਕੀਓ ਪ੍ਰਗਾਸ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਚੰਦ ਨੇ, ਭਾਵ ਕਿ ਚੰਦਰਮਾ ਦੀ ਨਿਆਈ ਨੇ। ਕਿਤੇ ਕਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੂਰਜ ਦੀ ਨਿਆਈ ਨੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਕਿਤੇ ਕਿਹਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ੇਰ ਹੈ, ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਧਰੋਆ। ਬੁੱਕਿਆ ਸਿੰਘ ਉਜਾੜ ਵਿੱਚ, ਸਿੰਘ ਸ਼ੇਰ ਨੂੰ ਕਹਿੰਦੇ ਨੇ। ਤਾਂ ਇਸ ਤਰ੍ਹਾਂ ਦੇ ਵਚਨ ਕਿਉਂ ਵਰਤੇ? ਜਿਹੜਾ ਸੂਰਜ ਹੈ ਨਾ, ਇਹਦਾ ਪ੍ਰਗਾਸ਼ ਚਾਨਣ ਸਾਰਿਆਂ ਵਾਸਤੇ ਸਾਂਝਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਜਿਹੜਾ ਗਿਆਨ ਹੈ, ਉਪਦੇਸ਼ ਹੈ, ਘਰ ਹੈ, ਸਿੱਖਿਆਵਾਂ ਹਨ, ਉਹ ਵੀ ਸਮੁੱਚੀ ਮਨੁੱਖਤਾ ਵਾਸਤੇ ਸਾਂਝੀਆਂ ਨੇ। ਦੂਸਰਾ ਜਿਹੜਾ ਸੂਰਜ ਹੈ ਨਾ, ਇਹਦੇ ਚਾਨਣੇ ਦੀ ਬਰਾਬਰਤਾ ਨਹੀਂ ਹੋ ਸਕਦੀ। ਦੇਖੋ, ਚਾਨਣਾ ਤਾਂ ਇੱਕ ਦੀਵੇ ਕੋਲ ਵੀ ਹੈ, ਆ ਲਾਈਟਾਂ ਨੇ ਲੱਗੀਆਂ ਹੋਈਆਂ, ਇਹਨਾਂ ਦਾ ਵੀ ਚਾਨਣ ਹੈ। ਇੱਕ ਨਿੱਕਾ ਜਿਹਾ ਜੀਵ ਹੈ ਪਟਵੀਰ, ਜਿਹਨਾਂ ਚਾਨਣਾ ਉਹ ਵੀ ਕਰਦਾ। ਖੱਟ ਜੋਤੀਆਂ ਨੇ ਇਹ, ਪਰ ਜਿਹੜਾ ਸੂਰਜ ਦਾ ਚਾਨਣ ਹੈ ਉਹਦੀ ਬਰਾਬਰਤਾ ਨਹੀਂ ਹੋ ਸਕਦੀ। ਸੰਸਾਰ ਵਿੱਚ ਔਲੀਏ ਪੀਰ ਅਵਤਾਰ ਆਪੋ ਆਪਣੇ ਸਮੇਂ ਤੇ ਗੁਰੂ ਜਨ ਬਹੁਤ ਹੋਏ ਨੇ, ਪਰ ਜੋ ਵਡਿਆਈ, ਜੋ ਮਹਿਮਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ ਨਾ, ਉਹਦੀ ਬਰਾਬਰਤਾ ਨਹੀਂ ਹੋ ਸਕਦੀ। किने कही है गल? ये बात समझा रहे ने धन साहिब श्री गुरु अर्जुन देव सचे पातशाह। की कहिंदे? ज्ञान ध्यान किश कर्म ना जाना, सार ना जाना, तेरी सब ते वड्डा। साते गुरु नानक जिन कल राखी मेरी। ते जेड़ा चंद्रमा है ना, चंद्रमा की करदा है कि तपदियां हुईयां वस्तुआं नू चंद्रमा ठंडा करदा है। जदों गर्मी दी रुत होवे मारू तल तप जांदे ने, खड़िया होया पानी वह भी तप जांदा है, पर उहनां नू ठंडक देण वाला वह सूर वाहिगुरु चंद्रमा दीयां किरणां ने। गुरु नानक देव सचे पातशाह उहनां दे पवित्र वचन वह तपदे हुए हिरदिआं नू ठारन वाले ने। जिहड़ा चंद्रमा ये बनस्पति विच रस भरदा है, रस जो भी फलां दे विच रस है, किहदे करके है? चंद्रमा करके। पकाउंदा सूरज है, रस चंद्रमा भरदा है। इसे तरह तू गुरु दे चरणां नाल जुड़ के तां वेख तेरा जीवन बेरसा नहीं होवेगा, ये रसदायक हो जाएगा। प्रथमे नानक चंद जागत पयो आनंद। तीसरा शब्द वरत्या कि गुरु नानक देव सचे पातशाह तां सिंह दी तरह ने, सिंह शेर नूं कहिंदे ने। ये बेनती थोड़ी जी रुक के करा। जिहड़ा शेर है ना, इहदी किसे नाल कोई विरोध तां नहीं हुंदी। जदों जंगल विच शेर हुंदा है, अपने घुरने तो बाहर आउंदा है, ये दहाड़ मारदा शेर, तां जिन्ने भी उत्थे जीव हुंदे हन जंगल दे, उह इहदी दहाड़ सुन के भज जांदे ने। भाई गुरदास कहिंदे, सिंह बुके शेर गरजिया, शेर ने अंगड़ाई लई, मिरगावली पन्नी जाए। ये जिहड़ी तुक है ना, तुसी बाणी दे ज्ञाता बैठे हो, इहनूं इस तरह बोलना है, सिंह बुके इत्थे अर्ध विश्राम है, मिरगावली पन्नी जाए। पर कई बारी आपां की कह दिंदे आ, सिंह बुके मिरगावली, गल थोड़ा बनी कोई नहीं। सिंह बुके जदों शेर गजिया, मिरगावली पन्नी जाए, मिरगां दियां डारां भज निकलियां, ना धीर धरोआ, उत्थे धीरज नहीं आउंदा। फिर जदों गुरु नानक देव सचे पातशाह गरजिया ना सच दी बाणी दे नाल, तां फिर उत्थे बड़े बड़े भज निकले, भावें बावर सी ते भावें उत्थे बड़े बड़े पीर सन, काजी हाजी मौलवी विद्वान पंडित, बड़े बड़े हंकारी, कोई टिके नहीं सकिया। सिद्ध नाथ जोगी मक्के दे मलाने बगदाद दे पीर, कोई नहीं टिकिया। सिंह बुके मिरगावली पन्नी जाए, ना तीर तरोआ। दूसरा जिहड़ा सिंह शब्द है, यह संकेतक भाव है इहदा। जिहड़ा शेर है ना, शेर यह पालतू नहीं हुंदा। शेर दूजे दे टुकड़ां ते नहीं पलदा, शेर पालतू नहीं हुंदा। इसे तरह जिहड़ा कलंगीधर पातशाह महाराज ने सिंह साजे है ना, खालसा बनाया है, ये भी दूसरे दे टुकड़ां ते पलन वाला नहीं, ये भी केवल ते केवल अपने गुरु नूं, अपने अकाल पुरख वाहिगुरु नूं समर्पित है। पर माफ करना, सच्चाई कह दिया, अज सानू माता पिता वल्लों रखे नाम, दोस्तां मित्रां वल्लों रखे नाम, दसे नाम तां प्यारे ने, पर जेड़ा नाम सानू कलंगीधर दे गया ना, देखो सिख दे बच्चे नूं इक नाम तां कलंगीधर पहले ही दे गए ना, सिंह शब्द सिलैक्ट कीता पिया पहले ही कलंगीधर पातशाह ने। गुरु गोबिंद सिंह महाराज ने शब्द दे दिता सिख दी झोली च पाता, भी सिखा तेरे घर दे विच पुत्र जन्म लवे, जेड़ा मर्जी नाम रख दी, अगे ਪਰ ਜਿਹੜਾ ਤੈਨੂੰ ਸਿੰਘ ਸ਼ਬਦ ਮੈਂ ਦੇ ਰਿਹਾ ਨਾ, ਇਹਨੂੰ ਨਾ ਭੁੱਲੀ, ਇਹਨੂੰ ਨਾ ਭੁੱਲੀ। ਪਰ ਸਾਡੀ ਬਦਕਿਸਮਤੀ ਹੈ, ਮਾਤਾ ਪਿਤਾ ਵੱਲੋਂ ਰੱਖਿਆ ਨਾਮ, ਦੋਸਤਾਂ ਮਿੱਤਰਾਂ ਵੱਲੋਂ ਦੱਸੇ ਨਾਮ ਤਾਂ ਅਸੀਂ ਕਹਿ ਦਿੰਦੇ ਹਾਂ, ਪਰ ਬੱਚਿਆਂ ਦੇ ਨਾਮ ਦੇ ਪਿੱਛੇ ਸਿੰਘ ਨਹੀਂ ਲਾਉਂਦੇ। ਤੇ ਮੇਰੇ ਕੋਲ ਵੀ ਕਈ ਆਉਂਦੇ ਨੇ, ਬੇਨਤੀ ਕਰੀਦੀ ਹੈ ਵੀ ਬੱਚੇ ਦਾ ਨਾਮ ਪੂਰਾ ਦੱਸੋ ਕੀ ਹੈ। ਇਹ ਤਾਂ ਕਲਗੀਧਰ ਪਾਤਸ਼ਾਹ ਨੇ ਝੋਲੀ ਚ ਪਾਇਆ ਨਾ ਸਿੰਘ ਸ਼ਬਦ, ਤਾਂ ਰਹੋ ਵਿਚਾਰ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਬੁੱਕਿਆ ਸਿੰਘ ਉਜਾੜ ਵਿੱਚ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਤੇ ਹੁਣ ਉਹ ਬਗਦਾਦ ਦੀ ਧਰਤੀ ਤੇ ਪਹੁੰਚਦੇ ਨੇ। ਭਾਈ ਗੁਰਦਾਸ ਨੇ ਮਹਿਮਾ ਲਿਖੀ ਗੁਰੂ ਦੀ, ਬਚਨ ਕਹੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਥੇ ਗੁਰੂ ਮਹਾਰਾਜ ਨੇ ਦੋ ਸਿਧਾਂਤ ਦ੍ਰਿੜ ਕਰਾਉਣੇ ਨੇ। ਇੱਕ ਇਹ ਹੈ ਕਿ ਜਿਹੜਾ ਕੀਰਤਨ ਹੈ, ਰਾਗ ਹੈ, ਇਹ ਵੀ ਪਰਮਾਤਮਾ ਦੀ ਬੰਦਗੀ ਹੈ, ਉਹਦੀ ਭਗਤੀ ਹੈ। ਦੂਸਰਾ, ਪਰਮਾਤਮਾ ਬੇਅੰਤ ਹੈ, ਪਰਮਾਤਮਾ ਬੇਅੰਤ ਹੈ ਤੇ ਉਹਦੀ ਕੁਦਰਤ ਦਾ ਵੀ ਕੋਈ ਪਾਰਾਵਾਰ ਨਹੀਂ ਪਾ ਸਕਦਾ। ਉਹ ਆਪ ਤਾਂ ਬੇਅੰਤ ਹੀ ਹੈ, ਉਹਦੀ ਕੁਦਰਤ ਵੀ ਬੇਅੰਤ ਹੈ। ਇਹ ਸਿਧਾਂਤ ਇੱਥੇ ਦ੍ਰਿੜ ਕਰਾਉਣੇ ਨੇ। ਤਾਂ ਬਗਦਾਦ ਦੀ ਧਰਤੀ ਵਿੱਚ ਰਾਗ ਤੇ ਪਾਬੰਦੀ ਲਾਈ ਹੋਈ ਸੀ, ਕਿਉਂ, ਕੀ ਕਾਰਨ ਸੀ? ਵੀ ਇਸਲਾਮ ਦੇ ਅੰਦਰ ਉਹ ਰਾਗ ਨੂੰ ਮਸੀਤ ਦੇ ਅੰਦਰ ਨਹੀਂ ਵੜਨ ਦਿੰਦੇ। ਹਾਲਾਂਕਿ ਚੰਗੇ ਚੰਗੇ ਉਸਤਾਦ ਰਾਗ ਵਿਦਿਆ ਦੇ ਇਹ ਇਸਲਾਮ ਦੇ ਵਿੱਚ ਹੋਏ ਨੇ ਤੇ ਅੱਜ ਵੀ ਨੇ, ਪਹਿਲਾਂ ਵੀ ਹੋਏ, ਪਰ ਉਹਨਾਂ ਨੇ ਰਾਗ ਦੇ ਉੱਪਰ ਪਾਬੰਦੀ ਲਾਈ। ਕਿਉਂ ਲਾਈ? ਕਹਿੰਦੇ ਜੀ ਜਿਹੜਾ ਰਾਗ ਹੈ ਨਾ, ਇਹ ਬੰਦੇ ਦੇ ਦਿਲ ਨੂੰ ਨਰਮ ਕਰ ਦਿੰਦਾ ਹੈ। ਰਾਗ ਜਿਹੜਾ ਗਾਉਂਦਾ ਉਹ ਵੀ ਨਰਮ ਹੋ ਜਾਂਦਾ ਤੇ ਜਿਹੜਾ ਸੁਣਦਾ ਉਹ ਵੀ ਨਰਮ ਹੋ ਜਾਂਦਾ। ਪਰ ਜਿਹੜੀਆਂ ਜੰਗਜੂ ਕੌਮਾਂ ਨੇ, ਜੁਝਾਰੂ ਕੌਮਾਂ ਨੇ, ਉਹਨਾਂ ਲਈ ਰਾਗ ਹਰਾਮ ਹੈ। ਆਹ ਗੱਲ ਕਹਿ ਕੇ ਉਹਨਾਂ ਨੇ ਰਾਗ ਤੇ ਪਾਬੰਦੀ ਲਾਈ। ਦੂਸਰਾ ਕਾਰਨ ਕੀ ਬਣਿਆ? ਇੱਕ ਭਾਈ ਫਿਰਾਬੀ ਹੋਇਆ, ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਦੇ ਛੋਟੇ ਭਰਾ ਸੀ ਡਾਕਟਰ ਭਾਈ ਬਲਵੀਰ ਸਿੰਘ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਕਲਮ ਦੀ ਕਰਾਮਾਤ, ਉਹਦੇ ਵਿੱਚ ਇੱਕ ਲੇਖ ਹੈ ਰਬਾਬ, ਬੜਾ ਆਲੇ ਦਰਜੇ ਦੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਉਹਦੇ ਵਿੱਚ, ਵੀ ਬਗਦਾਦ ਵਿੱਚ ਰਾਗ ਤੇ ਕਿਉਂ ਪਾਬੰਦੀ ਸੀ। ਇੱਕ ਫਰਾਬੀ ਨਾਮ ਦਾ ਗਵਈਆ, ਉਹ ਬਗਦਾਦ ਦੀ ਧਰਤੀ ਵਿੱਚ ਰਹਿੰਦਾ ਸੀ। ਉੱਥੇ ਦੇ ਹੁਕਮਰਾਨ ਨੇ ਇੱਕ ਦਿਨ ਮਜਲਿਸ ਦੇ ਵਿੱਚ ਉਹਦੇ ਰਾਗ ਨੂੰ ਸੁਣਿਆ ਤੇ ਉਹਨੂੰ ਸੁਨੇਹਾ ਦੇ ਗਿਆ, ਕਹਿੰਦਾ ਜਿੱਦੇ ਵੀ ਤੇਰਾ ਸਮਾਂ ਬਣੇ ਵੀ ਤੂੰ ਮੇਰੇ ਮਹਿਲਾਂ ਚ ਜ਼ਰੂਰ ਆਈ। ਉਹ ਕਹਿੰਦਾ ਸੱਤ ਵਚਨ। ਉਹ ਆਪਣੀ ਮੌਜ ਦਾ ਮਾਲਕ ਸੀ, ਫਟੇ ਪੁਰਾਣੇ ਜੇ ਕੱਪੜੇ ਪਾਏ ਨੇ ਤੇ ਰਾਗ ਵਿਦਿਆ ਦਾ ਮਾਹਰ ਬਹੁਤ ਸੀ, ਹਿਕਮਤ ਵੀ ਕਰ ਲੈਂਦਾ ਸੀ, ਜਿਹੜਾ ਉਹਨੂੰ ਥੋੜਾ ਮੋਟਾ ਵਜ਼ੀਫਾ ਮਿਲਦਾ ਸੀ ਉਹ ਵੀ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ। ਪਹੁੰਚ ਗਿਆ, ਰਬਾਬ ਹੱਥ ਵਿੱਚ ਚੱਕੀ ਹੈ ਤੇ ਉਹਦਾ ਹੋਲੀਆ ਵੇਖ ਕੇ ਨਾ, ਜਿਹੜੇ ਦਰਬਾਨ ਚ ਸੀ, ਕਿਉਂਕਿ ਸੰਸਾਰ ਦੇ ਵਿੱਚ ਕੱਪੜੇ ਵਿਕਦੇ ਨੇ, ਮਾਫ ਕਰਨਾ, ਇੱਥੇ ਲਿਬਾਸ ਵਿਕਦਾ, ਇੱਥੇ ਬੰਦੇ ਦੀ ਕੁਆਲਿਟੀ ਪਰਖਣ ਵਾਲੇ ਬਿਰਲੇ ਹੋਣਗੇ, ਪਰ ਅਸੀਂ ਭੇਖ ਤੇ ਰੁਕ ਜਾਂਦੇ ਹਾਂ, ਬਾਹਰਲੀ ਚਕਾ ਚੌਂਚ ਤੇ ਟਿਕ ਜਾਂਦੇ ਹਾਂ ਅਸੀਂ। ਉਹਨਾਂ ਨੇ ਨਹੀਂ ਵੇਖਿਆ ਦੇ ਵਿੱਚ ਗੁਣ ਕੀ ਹੈ, ਨਹੀਂ, ਉਹਦਾ ਹੁਲੀਆ ਵੇਖ ਕੇ, ਬੇਸਭੂਸਾ ਵੇਖ ਕੇ ਉਹਨੂੰ ਧੱਕੇ ਮਾਰੇ। ਉਹਨੇ ਕਿਹਾ ਵੀ ਮੈਨੂੰ ਬੁਲਾਇਆ, ਮੈਂ ਸੱਦਿਆ ਹੋਇਆ ਆਇਆ, ਪਰ ਨਹੀਂ, ਕਿਸੇ ਨੇ ਨਹੀਂ ਸੁਣੀ, ਉਹਨੂੰ ਧੱਕੇ ਵੱਜਦੇ ਗਏ। ਅਖੀਰ ਉਹ ਆਪਣੀ ਮੌਜ ਵਿੱਚ ਆਇਆ, ਉਹਨੇ ਚੁੱਕੀ ਰਬਾਬ, ਪਹਿਲੀ ਤਾਰ ਛੇੜਤੀ, ਜਿੰਨੇ ਵੀ ਉੱਥੇ ਮਹਿਲਾਂ ਦੇ ਵਿੱਚ ਬੈਠੇ ਸੀ ਨਾ, ਉਹ ਸਾਰੇ ਹੱਸਣ ਲੱਗ ਗਏ। ਦੂਸਰੀ ਤਾਰ ਛੇੜੀ, ਸਾਰੀ ਭੁੱਬਾਂ ਮਾਰ ਕੇ ਰੋਣ ਲੱਗ ਗਏ। ਤੀਸਰੀ ਤਾਰ ਛੇੜੀ, ਸਾਰੇ ਹੀ ਬੇਹੋਸ਼ ਹੋ ਕੇ ਗਿਰ ਗਏ। ਉਹਨੇ ਚੁੱਕਿਆ ਕਾਗਜ਼, ਲਈ ਕਲਮ, ਕਾਗਜ਼ ਦੀ ਹਿੱਕ ਉੱਪਰ ਉਹਨੇ ਲਿਖ ਦਿੱਤਾ, ਕਹਿੰਦਾ ਮੈਂ ਆਇਆ ਸੀ ਤੁਹਾਨੂੰ ਰਾਗ ਸੁਣਾਉਣ, ਸੱਦੇ ਤੇ ਆਇਆ ਸੀ, ਪਰ ਤੁਸੀਂ ਕੀਮਤ ਨਹੀਂ ਜਾਣੀ, ਮੇਰੀ ਬੇਪੱਤੀ ਕੀਤੀ, ਧੱਕੇ ਮਾਰੇ, ਮੈਂ ਰਬਾਬ ਛੇੜੀ, ਤੁਹਾਨੂੰ ਹਸਾਇਆ, ਤੁਹਾਨੂੰ ਰਵਾਇਆ ਤੇ ਤੁਹਾਨੂੰ ਸਵਾਇਆ, बेहोश कीता, लो मैं तां हुण चलिया, कोई आऊगा जो तुहानू जगा के जाएगा, जो तुहानू जगाएगा। मैं हसाया, रवाया, सवाया, ये तीन काम मैं कर चलिया, कोई आऊ रब दा प्यारा, वो तुहानू जगाऊगा। ते हुण जगाउण वाले कौन ने? धन साहिब श्री गुरु नानक देव सचे पातशाह पहुंच गए उत्थे। तां बाहर कब्रस्तान सी, उत्थे टिकाणा कर लिया। कहिंदे मरदानिया रवाब छेड़, बाणी आई है, मानो राग एक सेजा है जिहदे उपर परमात्मा दी वडियाई टिकदी है, बाणी टिकदी है। जिवें साडे घर विच कोई आवे ना, असीं उहदे वास्ते सुंदर सेजा बिछाउणे आ, वधिया आसन बनाउणे आ, कोई मेहमान ने आउणा। इसे तरह बाणी आउंदी सी भाई मरदाना रवाब छेड़ दा सी, राग अलाप दा सी, उस राग दे उपर बाणी टिकदी सी। एक बेनती इत्थे कर जावां, सतगुरां दी बाणी दे विच कत्ती राग ने। धन साहिब श्री गुरु ग्रंथ साहिब महाराज जी दी बाणी है ना जिहड़ी, कत्ती राग ने विच। पर हुण सवाल है कि गुरबाणी विच राग क्यों वरत्या? दलील है समझण वास्ते भी, जिवें इक सपेरे ने सप फड़ना, वह सीधा जाके उहदी कंडी नूं हथ नहीं पाउंदा, वह अपने झोले विचों बीन कढ़दा ते बीन बजाउंदा। उहदा मकसद की है? सप फड़ना, जहरीले सप नूं फड़ना, उहदे दंद खट्टे करने सपेरे ने। पर वह बीन दा सहारा लैंदा, बीन चकदा, ते जदों बीन बजदी है सप इन्ना जहरीला, वह अपनी शुद्ध बुद्ध गवा दिंदा है ते मेलन लग जांदा। बस फिर वह कपड़ा सिटदा उहदे उपर ते उहनूं पकड़ के पटारी च पा लैंदा सप नूं। दूसरी दलील, मछेरे ने मच्छी पकड़नी है, मच्छी पानी दे विच है, था कोई नहीं, कदे सज्जे खब्बे अगे पिछे भजदी है, पकड़ विच आ नहीं सकदी, वह पानी च जा नहीं सकदा। उहने भी एक तरीका वरत लिया, घरों उहने कुंडी लई, कुंडी दे अगे उहने एक पोला जां पदार्थ ला लिया, आटे वत पोला जां पदार्थ लाया ते कुंडी सुटती पानी च। उहदा मकसद की है? मच्छी पकड़नी, कुंडी दा वह सहारा लै रहा है, कुंडी दा सहारा लै रहा है, पर पकड़नी उहने मच्छी है। सपेरे ने पकड़ना सप है, पर बीन दा सहारा लै रहा है। इसे तरह सप दी न्याई मनुख दा मन है, सप तां कदे कदे डंग मारदा है, पर मनुखी मन विच किन्नी क जहर है, इह कदों किहदे डंग मार दवे कोई पता नहीं। वह मन नूं पकड़ना है, मन नूं पकड़ना है गुरु दे ज्ञान ने, गुरु की बाणी ने। कुंभे बद्दा जल रहे, जल बिन कुंभ ना होए, ज्ञान का बद्दा मन रहे। गुरु दे ज्ञान ने मन नूं बन्नना है, पटारी च पाउणा है इहनूं, ते विच गुरु महाराज ने राग वरत लिया। विच की? राग, बाणी च राग वरत्या। राग दा अखरी अर्थ है प्रेम, जदों तुसीं राग दे अखरी अर्थ पढ़ोगे ना प्रेम, तू राग गा, राग सुन, तेरे अंदर भी प्रेम पैदा होवेगा। गुरबाणी च राग वरत्या, पर सारी बाणी राग दे विच नहीं पाई। यह भी एक कारण सी, एक अंग तो लैके 13 अंग तक यह नितनेम की बाणी है। श्री राग शुरू हुंदा, पहला राग है, फिर 1352 तो अगे 1430 अंग तक राग मुक्त बाणी है, वह भी राग विच नहीं पाई। क्यों? कल नूं कोई यह ना कह दवे दुनिया का विद्वान के गुरबाणी राग दे अधीन है, गुरबाणी राग दे अधीन है, यह ना कोई कह दवे। सारी बाणी राग च नहीं पाई, हां राग वरत्या जरूर है विच, कादे लई? मनुखी मन नूं पकड़न लई, क्योंकि अज दी मैडिकल साइंस ने यह गल सिद्ध कर दिती है कि राग दा संगीत दा प्रभाव मनुख दे मन दे तां पैंदा ही पैंदा है, बनस्पति उपर, पंछियां उपर, जानवरां उपर, पानी उपर भी ਇਹਦਾ ਅਸਰ ਹੈ। ਤਾਂ ਕਹਿ ਦਿੱਤਾ ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ ਤੇ ਕਿਹੜੀ ਪੌੜੀ ਗਾਈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਜਪ ਜੀ ਸਾਹਿਬ ਦੀ ਬਾਣੀ ਨਾ ਸਤਿਗੁਰੂ ਜੀ ਨੇ ਇਹਦੀਆਂ ਪੌੜੀਆਂ ਵੱਖ ਵੱਖ ਥਾਵਾਂ ਤੇ ਉਚਾਰੀਆਂ ਨੇ ਤੇ ਇਕੱਠੀ ਕਿੱਥੇ ਕੀਤੀ, ਕਰਤਾਰਪੁਰ ਸਾਹਿਬ। ਵੱਖ ਵੱਖ ਥਾਵਾਂ ਤੇ ਇਹ ਪੌੜੀਆਂ ਉਚਾਰੀਆਂ, ਕੁਝ ਪੌੜੀਆਂ ਸਿੱਧਾ ਨਾਲ ਨੇ ਜਿਵੇਂ ਕਿ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ, ਇਹ ਸਿੱਧਾ ਨਾਲ ਵਾਰਤਾ ਹੋ ਰਹੀ ਹੈ। ਹੁਣ ਬਗਦਾਦ ਦੀ ਧਰਤੀ ਤੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਰਬਾਬ ਤੇ ਬਾਣੀ ਆ ਗਈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਤੇ ਉੱਥੇ ਫਿਰ ਸਰਾਈ ਮੁਸਲਮਾਨਾਂ ਨੇ ਜਦੋਂ ਇਹ ਗੱਲ ਸੁਣੀ ਕਿ ਜਿਹੜਾ ਇਹ ਫਕੀਰ ਆਇਆ ਇਹ ਕਹਿ ਰਿਹਾ ਵੀ ਲੱਖਾਂ ਪਾਤਾਲ ਤੇ ਲੱਖਾਂ ਆਕਾਸ ਨੇ, ਪਰ ਜਿਹੜਾ ਇਸਲਾਮ ਹੈ ਇਹ ਮੰਨਦਾ ਕਿ 14 ਤਪਕ ਨੇ, 7 ਪਾਤਾਲ ਨੇ ਤੇ 7 ਆਕਾਸ ਨੇ, ਪਰ ਇਹ ਕਹਿੰਦੇ ਨੇ ਲੱਖਾਂ ਨੇ, ਇਹ ਤਾਂ ਗੱਲ ਸਰਾਂ ਦੇ ਉਲਟ ਹੋ ਗਈ ਨਾ। ਤੇ ਦੂਜਾ ਇੱਥੇ ਰਾਗ ਤੇ ਪਾਬੰਦੀ, ਇਹਨਾਂ ਨੇ ਰਾਗ ਗਾਤਾ ਅੱਗੇ ਹਾਹਾਕਾਰ ਮੱਚ ਗਈ। ਤੇ ਉੱਥੇ ਦਾ ਜਿਹੜਾ ਪੀਰ ਹੈ ਉਹ ਰਾਜਨੀਤੀਵਾਨ ਵੀ ਹੈ, ਧਾਰਮਿਕ ਆਗੂ ਵੀ ਹੈ, ਦਸਤਗੀਰ ਪੀਰ, ਉਹ ਆਪਣੇ ਚੇਲੇ ਲੈ ਕੇ ਪਹੁੰਚ ਗਿਆ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ। ਜਿਵੇਂ ਮੁਸਲਮਾਨ ਵੀਰ ਜਦੋਂ ਉਹਨਾਂ ਨੇ ਨਵਾਜ ਅਦਾ ਕਰਨੀ ਹੁੰਦੀ ਹੈ ਨਾ, ਉਹ ਮਸੀਤੇ ਚੜ ਕੇ ਬਾਂਗ ਦਿੰਦੇ ਨੇ। ਤੇ ਬਾਂਗ ਕਿਹੜਾ ਜੀਵ ਦਿੰਦਾ ਹੁੰਦਾ ਜੀ, ਕੁੱਕੜ, ਕੁੱਕੜ ਦਿੰਦਾ ਬਾਂਗ। ਕਿਵੇਂ ਦਿੰਦਾ, ਜਦੋਂ ਕੁੱਕੜ ਨੇ ਬਾਂਗ ਦੇਣੀ ਹੋਵੇ ਉਹ ਤੁਰ ਅੰਦਰੋਂ ਬੋਲਦਾ, ਪੂਰਾ ਤਾਣ ਲਾ ਦਿੰਦਾ, ਪੂਰਾ ਤਾਣ ਲਾ ਕੇ ਬੋਲਦਾ। ਇਸੇ ਤਰ੍ਹਾਂ ਜਿਹੜੇ ਬਾਂਗ ਦਿੰਦੇ ਸੀ ਉਹ ਵੀ ਉੱਚੀ ਬੋਲਦੇ ਸੀ ਵੀ ਇਕੱਠੇ ਹੋ ਜਾਓ ਭਰਾਵੋ, ਆ ਜਾਓ ਆਪਾਂ ਨਮਾਜ਼ ਪੜ੍ਹੀਏ, ਨਮਾਜ਼ ਦਾ ਟਾਈਮ ਹੋ ਗਿਆ। ਤੇ ਗੁਰੂ ਨਾਨਕ ਮਹਾਰਾਜ ਨੇ ਵੀ ਉੱਥੇ ਬਾਂਗ ਦੇਤੀ ਜਾ ਕੇ, ਦਿੱਤੀ ਬਾਂਗ ਨਿਵਾਜ ਕਰ, ਉੱਚੀ ਬੋਲੇ। ਕੀ ਕਿਹਾ, ਗੁਰਬਰ ਅਕਾਲ ਸਤਿ ਸ੍ਰੀ ਅਕਾਲ। ਜਦੋਂ ਆਹ ਨਾਰਾ ਲਾਤਾ ਜਾ ਕੇ, ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਉਹ ਰਾਗ ਦਾ ਉਹ ਕੀਰਤਨ ਦਾ ਅਸਰ ਸਾਰਿਆਂ ਤੇ ਹੋ ਗਿਆ। ਤਾਂ ਫਿਰ ਪੀਰ ਆ ਗਿਆ, ਉਹਨੇ ਆਪਣੇ ਚੇਲੇ ਇਕੱਠੇ ਕੀਤੇ, ਸਰਾਂ ਦੇ ਅਨੁਸਾਰ ਉਹ ਬੋਲਿਆ ਕਿ ਨਾ ਹੀ ਕਰੋ ਵੀ ਪੱਥਰ ਚੱਕ ਲਓ, ਕੀ ਕਰੀਏ, ਕਹਿੰਦਾ ਸੰਗ ਤਰਾਸ ਕਰ ਦੋ ਦੋਵਾਂ ਨੂੰ, ਇਹਨਾਂ ਨੂੰ ਪੱਥਰ ਮਾਰ ਮਾਰ ਕੇ ਇੱਥੇ ਖਤਮ ਕਰ ਦੋ। ਪਰ ਉਹ ਪੱਥਰ ਮਾਰ ਨਹੀਂ ਸਕੇ, ਇੰਨਾ ਅਸਰ ਹੋਇਆ ਉਹਨਾਂ ਤੇ ਰਾਗ ਦਾ, ਕੀਰਤਨ ਦਾ, ਬਾਣੀ ਦਾ, ਉਹ ਪੱਥਰ ਨਹੀਂ ਮਾਰ ਸਕੇ। ਅਖੀਰ ਦਸਤਗੀਰ ਪੀਰ ਬੋਲਿਆ ਕਿ ਮੈਂ ਤੁਹਾਡਾ ਕਾਇਲ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੇ ਅਧੀਨ ਹਾਂ, ਹੁਣ ਮੇਰੇ ਤੇ ਕਿਰਪਾ ਕਰੋ ਵੀ ਜਿਹੜਾ ਆਹ ਤੁਸੀਂ ਕਿਹਾ ਨਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹਦਾ ਮੈਂ ਜਵਾਬ ਮੰਗਦਾ ਤੁਹਾਡੇ ਕੋਲੋਂ। ਅਸੀਂ ਤਾਂ ਕਹਿੰਦੇ ਵੀ 7 ਪਾਤਾਲ ਨੇ, 7 ਆਕਾਸ ਨੇ, ਤੇ ਤੁਸੀਂ ਇੱਥੇ ਵੱਖਰੀ ਜੀ ਗੱਲ ਕਰਤੀ, ਤੁਸੀਂ ਵੱਖਰੀ ਗੱਲ ਕਰਤੀ। ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਪਰਮਾਤਮਾ ਵੀ ਬੇਅੰਤ ਹੈ ਤੇ ਉਹਦੀ ਕੁਦਰਤ ਵੀ ਬੇਅੰਤ ਹੈ। ਤਾਂ ਫਿਰ ਨਾਲ ਲੀਤਾ ਬੇਟਾ ਪੀਰ ਦਾ, ਉਹਨੂੰ ਕੋਲ ਬਿਠਾ ਲਿਆ ਪੀਰ ਦੇ ਬੇਟੇ ਨੂੰ, ਕਹਿੰਦੇ ਜੇ ਵਿਸ਼ਵਾਸ ਨਹੀਂ ਦਿਖਾ ਦਿੰਦੇ ਹਾਂ, ਗੁਰੂ ਮਹਾਰਾਜ ਨੇ ਕੀਤੀ ਕਿਰਪਾ, ਗੁਰੂ ਕੀ ਨਹੀਂ ਕਰ ਸਕਦਾ, ਗੁਰੂ ਸਰਬੱਗ ਹੈ। ਉਹਦੀ ਸੁਰਤ ਦੇ ਅਨੁਸਾਰ ਨਾ ਉਹਦਾ ਗੇੜਾ ਲਵਾਇਆ, ਫਿਰ ਸੁਰਤ ਅਨੁਸਾਰ, ਸਰੀਰ ਕੋਲ ਹੀ ਹੈ, ਸੁਰਤ ਦੇ ਅਨੁਸਾਰ ਗੁਰੂ ਮਹਾਰਾਜ ਉਹਦਾ ਚੱਕਰ ਲਵਾਉਂਦੇ ਨੇ। ਤੇ ਫਿਰ ਮੰਨ ਗਿਆ ਨਾ ਦਸਤਗੀਰ ਪੀਰ, ਉਹਦੇ ਬੇਟੇ ਨੇ ਵੀ ਦੱਸ ਦਿੱਤਾ ਕਿ ਹਾਂ ਜੀ ਜੋ ਕਿਹਾ ਇਹ ਬਿਲਕੁਲ ਸੱਚ ਹੈ ਵੀ ਲੱਖਾਂ ਪਾਤਾਲ ਨੇ, ਲੱਖਾਂ ਆਕਾਸ ਨੇ, ਉਹ ਪਰਮਾਤਮਾ ਵੀ ਬੇਅੰਤ, ਉਹਦੀ ਕੁਦਰਤ ਵੀ ਬੇਅੰਤ। ਤਾਂ ਸਾਰੇ ਉੱਥੇ ਦੇ ਪੀਰ ਕਾਜੀ ਹਾਜੀ ਸਾਰੀ ਗੁਰੂ ਨਾਨਕ ਮਹਾਰਾਜ ਦੇ ਅੱਗੇ ਝੋਕੇ, ਗੜ ਬਗਦਾਦ ਨਿਵਾਏ ਕੈ, ਇੱਥੇ ਜਿੱਤ ਪ੍ਰਾਪਤ ਕਰਕੇ ਨਾ ਸੱਚ ਦਾ ਡਾਂਕਾ ਵਜਾ ਕੇ ਹੁਣ ਗੁਰੂ ਮਹਾਰਾਜ ਅੱਗੇ ਚੱਲੇ ਨੇ। ਅਗਲਾ ਜਿਹੜਾ ਪੜਾਅ ਹੈ ਉਹ ਸਤਿਗੁਰੂ ਜੀ ਨੇ ਅਹਿਮਦਾਬਾਦ ਦੀ ਧਰਤੀ ਤੇ ਕੀਤਾ ਹੈ। ਪਹਿਲੀ ਉਦਾਸੀ ਵੇਲੇ ਵੀ ਆਏ ਸੀ ਜਦੋਂ ਮਲਕ ਭਾਗੋ ਨਾਲ ਵਾਰਤਾ ਹੋਈ ਹੈ, ਭਾਈ ਲਾਲੋ ਦੇ ਘਰ ਵਿੱਚ ਟਿਕੇ ਸੀ। ਉਦੋਂ ਸਤਿਗੁਰੂ ਜੀ ਉਹਨਾਂ ਨੂੰ ਸੁਚੇਤ ਕਰ ਗਏ ਸੀ ਸਾਰਿਆਂ ਨੂੰ, ਕਿਉਂ ਉਹ ਧਨ ਤੇ ਜਵਾਨੀ ਦੇ ਨਸ਼ੇ ਵਿੱਚ ਭੁੱਲ ਚੁੱਕੇ ਸੀ ਸਾਰਾ ਕੁਝ। ਉਹ ਰਸਾਂ ਕਸਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਆਪਣਾ ਜੀਵਨ ਗਲਤਾਨ ਕਰ ਚੁੱਕੇ ਸੀ। ਉੱਥੇ ਦੇ ਨਿਵਾਸੀ ਪਾਤਸ਼ਾਹ ਨੂੰ ਸੁਚੇਤ ਕਰ ਚੁੱਕੇ ਸੀ, ਤੁਸੀਂ ਸੁਚੇਤ ਹੋਵੋ, ਆਪਣਾ ਜੀਵਨ ਖਵਾਰ ਨਾ ਕਰੋ। ਤੇ ਹੁਣ ਗੁਰੂ ਮਹਾਰਾਜ ਉਹਨਾਂ ਦੀ ਸੁੱਧ ਲੈਣ ਵਾਸਤੇ ਫੇਰ ਪਹੁੰਚੇ ਨੇ। ਤੀਜੀ ਉਦਾਸੀ ਦਾ ਜ਼ਿਕਰ ਹੈ ਇਹ। ਹੁਣ ਫੇਰ ਜਾ ਕੇ ਭਾਈ ਲਾਲੋ ਦੇ ਘਰ ਵਿੱਚ ਟਿਕੇ ਨੇ। ਬਾਬਰ ਨੇ ਹਮਲਾ ਕੀਤਾ। ਹੁਣ ਇੱਥੇ ਕੀ ਕਹਿਣਾ ਪਾਤਸ਼ਾਹ ਨੇ, ਇੱਥੇ ਰਾਜ ਤੇ ਯੋਗ ਦਾ ਸੰਕਲਪ ਦ੍ਰਿੜ ਕਰਾਉਣਾ। ਐਮਨਾਬਾਦ ਦੀ ਧਰਤੀ ਤੇ ਪਹੁੰਚ ਗਏ ਤਾਂ ਜਿਹੜਾ ਬਾਬਰ ਹੈ ਇਹ ਮੁਗਲ ਹੈ। ਮੁਗਲ ਸ਼ਬਦ ਮੰਗੋਲਾਂ ਤੋਂ ਬਣਿਆ। ਚੜ੍ਹ ਕੇ ਆਇਆ ਕਾਬਲ ਤੋਂ ਤੇ ਦੂਜੇ ਪਾਸੇ ਪਠਾਨ ਨੇ। ਦੇਖੋ ਮੁਗਲ ਵੀ ਮੁਸਲਮਾਨ ਨੇ ਤੇ ਪਠਾਨ ਵੀ ਮੁਸਲਮਾਨ ਨੇ। ਮੁਗਲ ਪਠਾਣਾ ਭਈ ਲੜਾਈ, ਉਹ ਆਪਣੀਆਂ ਫੌਜਾਂ ਨੂੰ ਲੈ ਕੇ ਜਦੋਂ ਐਮਨਾਬਾਦ ਤੇ ਚੜ੍ਹਿਆ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਬਰ ਦੇ ਸਾਹਮਣੇ ਆਏ ਨੇ। ਕਹਿਣ ਲੱਗੇ ਬਾਬਰ ਤੂੰ ਹੁਕਮਰਾਨ ਨਹੀਂ ਹੈ, ਜੇ ਮੈਂ ਕਹਾਂ ਤੂੰ ਰਾਜਾ ਹੈ, ਤੂੰ ਹੁਕਮਰਾਨ ਹੈ, ਤੂੰ ਰਾਜਨੀਤੀਵਾਨ ਹੈ, ਅਜਿਹਾ ਤੇਰੇ ਵਿੱਚ ਕੁਝ ਵੀ ਨਹੀਂ। ਫਿਰ ਤੂੰ ਪੁੱਛੇਗਾ ਮੈਂ ਕੌਣ ਆ? ਕਹਿੰਦੇ ਤੂੰ ਬਾਬਰ ਨਹੀਂ, ਤੂੰ ਹੁਕਮਰਾਨ ਨਹੀਂ, ਤੂੰ ਰਾਜਾ ਨਹੀਂ। ਰਾਜਾ ਉਹ ਹੁੰਦਾ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰੇ। ਰਾਜਾ ਕੌਣ ਹੁੰਦਾ? ਲੋਕਾਂ ਦੇ ਦਿਲਾਂ ਤੇ ਰਾਜ ਕਰੇ, ਪਰ ਤੂੰ ਇਹਨਾਂ ਦੇ ਸਰੀਰਾਂ ਤੇ ਰਾਜ ਕਰ ਸਕਦਾ, ਤਲਵਾਰ ਦੇ ਜ਼ੋਰ ਨਾਲ ਤੂੰ ਦਿਲਾਂ ਤੇ ਰਾਜ ਨਹੀਂ ਕਰ ਸਕਦਾ। ਕਿਉਂ? ਤੇਰੇ ਪੱਲੇ ਜਾਵਰ ਹੈ, ਤੇਰੇ ਪੱਲੇ ਜ਼ੁਲਮ ਹੈ। ਕੀ ਕਿਹਾ? ਬਾਬਰ ਤੂੰ ਬਾਬਰ ਨਹੀਂ, ਤੂੰ ਜਾਵਰ ਹੈ। ਤੂੰ ਕਾਬਲ ਦੀ ਧਰਤੀ ਤੋਂ ਪਾਪ ਦੀ ਜੰਝ ਲੈ ਕੇ ਆਇਆ ਤੇ ਤੂੰ ਉਹਦਾ ਲਾੜਾ ਹੈ, ਤੂੰ ਉਹਦਾ ਲਾੜਾ ਹੈ, ਮੁੱਖ ਤੂੰ ਹੈ। ਜਿਵੇਂ ਬਰਾਤ ਦੇ ਵਿੱਚ ਮੁਖੀ ਲਾੜਾ ਹੁੰਦਾ, ਉਹਨਾਂ ਵਿੱਚ ਮੁੱਖ ਤੂੰ ਹੈ, ਤੂੰ ਉਹ ਬਰਾਤ ਦਾ ਲਾੜਾ ਹੈ, ਪਾਪਾਂ ਦੀ ਇਹ ਜੰਝ ਹੈ। ਕਾਬਲ ਤੋਂ ਚੜ੍ਹ ਕੇ ਆਇਆ ਮੁਗਲ ਲੈ ਕੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛਾਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਿਉਂ ਹੋ ਗਿਆ ਐਸਾ? ਐਮਨਾਬਾਦ ਦੀ ਧਰਤੀ ਵਿੱਚ ਇੱਕ ਪਾਸੇ ਬਾਬਰ ਨੂੰ ਕਹਿ ਰਹੇ ਨੇ ਤੇ ਦੂਜੇ ਪਾਸੇ ਉੱਥੇ ਦੀ ਜਨਤਾ ਨੂੰ ਕਹਿ ਰਹੇ ਨੇ ਵੀ ਨਾ ਤੁਹਾਡੇ ਪੱਲੇ ਸ਼ਰਮ ਰਹੀ, ਨਾ ਤੁਹਾਡੇ ਪੱਲੇ ਧਰਮ ਰਿਹਾ, ਆਹ ਕੁਝ ਤਾਂ ਹੋ ਗਿਆ ਤੁਹਾਡੇ ਨਾਲ। ਜਦੋਂ ਪਹਿਲੀ ਉਦਾਸੀ ਵੇਲੇ ਗਏ ਨਾ, ਉਦੋਂ ਪਠਾਨ ਇਕੱਠੇ ਹੋ ਕੇ ਕਹਿਣ ਲੱਗੇ ਲਓ ਸਾਡਾ ਕੋਈ ਕੀ ਵਿਗਾੜ ਲੂ, ਸਾਡੇ ਕੋਲ ਤਾਂ ਮੰਤਰੀ ਬਹੁਤ ਨੇ, ਮੰਤਰ ਪੜ੍ਹ ਦਾਂਗੇ ਤੇ ਮੁਗਲ ਅੰਨੇ ਹੋ ਜਾਣਗੇ। ਤੇ ਮਹਾਰਾਜ ਨੇ ਹੁਣ ਸਮਝਾਇਆ, ਕਹਿੰਦੇ ਜਦੋਂ ਤਾਂ ਗੱਲ ਚੱਲੇ ਵਿਚਾਰ ਦੀ ਉਦੋਂ ਵਿਚਾਰ ਦਿਓ, ਪਰ ਜਦੋਂ ਕੋਈ ਹਥਿਆਰ ਲੈ ਕੇ ਆ ਜੇ ਉੱਥੇ ਫਿਰ ਵਿਚਾਰ ਨਹੀਂ ਚੱਲਦੀ ਹੁੰਦੀ। ਜਦੋਂ ਕੋਈ ਹਥਿਆਰ ਲੈ ਕੇ ਆ ਜੇ ਨਾ ਉੱਥੇ ਫਿਰ ਵਿਚਾਰ ਨਹੀਂ ਚੱਲਦੀ ਹੁੰਦੀ। ਵਿਚਾਰ ਵੇਲੇ ਵਿਚਾਰ ਤੇ ਹਥਿਆਰ ਵੇਲੇ ਹਥਿਆਰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਵੀ ਇੱਕ ਹਥਿਆਰ ਆਪਣੇ ਹੱਥ ਚ ਰੱਖਿਆ ਸੀ। ਅੱਜ ਜਦੋਂ ਵੀ ਨਾ ਕਈ ਵਾਰੀ ਗੱਲ ਚੱਲਦੀ, ਕਈ ਕਹਿ ਦਿੰਦੇ ਜੀ ਅਸੀਂ ਤਾਂ ਕਲਗੀਧਰ ਪਾਤਸ਼ਾਹ ਦੇ ਸਿੱਖ ਨਹੀਂ, ਗੁਰੂ ਨਾਨਕ ਮਹਾਰਾਜ ਦੇ ਹਾਂ। ਕਿਉਂ? ਵੀ ਉਹਨਾਂ ਨੇ ਕਿਹੜਾ ਸ਼ਾਸਤਰਾਂ ਦੀ ਗੱਲ ਕੀਤੀ ਆ, ਨਾ ਵੀਰ ਰਸ ਦੀ ਗੱਲ ਕੀਤੀ ਬਾਬੇ ਨਾਨਕ ਨੇ। ਹਾਲਾਂਕਿ ਦਸੇ ਪਾਤਸ਼ਾਹ ਤਾਂ ਇੱਕ ਨੇ ਨਾ, ਗੁਰੂ ਸਾਡਾ ਇੱਕ ਹੈ, ਪਾਤਸ਼ਾਹੀਆਂ ਦਸ ਨੇ, ਇੱਕਾ ਬਾਣੀ ਇੱਕ ਗੁਰ, ਗੁਰੂ ਤਾਂ ਇੱਕ ਹੈ, ਉਹਨੇ ਦਸ ਚੋਲੇ ਬਦਲੇ ਨੇ ਸਰੀਰ ਦੇ, ਦਸ ਪੁਸ਼ਾਕਾਂ ਬਦਲੀਆਂ ਨੇ, ਗੁਰੂ ਤਾਂ ਇੱਕ ਹੈ। ਇਹ ਤਾਂ ਹੁਣ ਗੁਰੂ ਨੇ ਵੇਖਣਾ ਵੀ ਕਿਹੜੇ ਜਾਮੇ ਵਿੱਚ ਕਿਹੜਾ ਕੰਮ ਕਰਨਾ। ਜਿਵੇਂ ਸਕੂਲ ਵਿੱਚ ਪੀਰੀਅਡ ਲੱਗਦੇ ਆ ਨਾ, ਟਾਈਮ ਬੰਨਿਆ ਹੁੰਦਾ ਵੀ 8 ਘੰਟੇ ਨੇ, ਪਹਿਲਾਂ ਮੈਥ ਹੈ ਜੀ, ਫਿਰ ਇੰਗਲਿਸ਼ ਹੈ, ਫਿਰ ਅੱਗੇ ਸਾਇੰਸ ਪੜ੍ਹਾਈ ਜਾ ਰਹੀ ਹੈ, ਇਹ ਤਾਂ ਵੱਖ ਵੱਖ ਪੀਰੀਅਡ ਨੇ। ਤਾਂ ਗੁਰੂ ਨੇ ਵੇਖਣਾ ਵੀ ਕਿਹੜੇ ਜਾਮੇ ਵਿੱਚ ਕਿਹੜਾ ਕੰਮ ਕਰਨਾ, ਪਰ ਗੁਰੂ ਤਾਂ ਇੱਕ ਹੈ ਨਾ ਜੀ। ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਵੀ ਉੱਥੇ ਵੀਰ ਰਸ ਦੀ ਕੋਈ ਗੱਲ ਨਹੀਂ, ਪਰ ਉਹਨਾਂ ਦਾ ਭੁਲੇਖ ਹੈ। ਭਾਈ ਗੁਰਦਾਸ ਕਹਿੰਦੇ ਆਸਾ ਹੱਥ ਕਿਤਾਬ ਕਸ਼, ਜਿਸ ਦਿਨ ਬਾਬਾ ਨਾਨਕ ਮੱਕੇ ਦੀ ਧਰਤੀ ਵਿੱਚ ਗਿਆ ਸੀ ਉਹਨਾਂ ਦੇ ਹੱਥ ਵਿੱਚ ਵੀ ਸੋਟਾ ਚੁੱਕਿਆ ਹੋਇਆ ਸੀ। ਸੋਟਾ ਵੀ ਇੱਕ ਹਥਿਆਰ ਹੀ ਹੈ ਨਾ, ਹੱਥ ਵਿੱਚ ਪਕੜਨ ਵਾਲਾ ਹਥਿਆਰ ਹੈ ਸੋਟਾ। ਆਸਾ ਹੱਥ ਕਿਤਾਬ ਕਸ਼, ਮਹਾਰਾਜ ਨੇ ਸਮਝਾਇਆ ਐਵਨਾਬਾਦ ਦੇ ਨਿਵਾਸੀਆਂ ਨੂੰ ਕਿ ਵਿਚਾਰ ਵੇਲੇ ਵਿਚਾਰ, ਹਥਿਆਰ ਵੇਲੇ ਹਥਿਆਰ, ਜਿਹੜੀ ਕੌਮ ਦੇ ਪੱਲੇ ਨਾ ਸ਼ਰਮ ਰਹੇ ਨਾ ਧਰਮ ਰਹੇ, ਉਹਨਾਂ ਦਾ ਆਹੀ ਹਾਲ ਹੁੰਦਾ ਜੋ ਅੱਜ ਤੁਹਾਡਾ ਹੋਇਆ। ਸ਼ਰਮ ਧਰਮ ਦੋਏ ਛਾਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਅਖੀਰ ਬਾਬਰ ਪਾਤਸ਼ਾਹ ਨੂੰ ਨਾ ਸਨਮੁਖ ਖੜ ਕੇ ਇੱਕ ਗੱਲ ਕਹਿਣ ਲੱਗਿਆ, ਕਹਿੰਦਾ ਆਓ ਮੈਂ ਤੁਹਾਡੀਆਂ ਗੱਲਾਂ ਦਾ ਕਾਇਲ ਹਾਂ, ਹੁਣ ਐ ਕਰੀਏ ਵੀ ਆਪਾਂ ਸ਼ਰਾਬ ਦਾ ਪਿਆਲਾ ਸਾਂਝਾ ਕਰ ਲਈਏ। ਮਹਾਰਾਜ ਦੇ ਅੱਗੇ ਸ਼ਰਾਬ ਦਾ ਪਿਆਲਾ ਲਿਆਇਆ ਬਾਬਰ। ਬੋਲਿਆ ਬਾਬਰ ਬਾ ਐਸ਼ ਦੁਨੀਆਂ ਨਾ ਦੁਬਾਰਾ ਨੇਸਤ, ਬਾਬਰ ਐਸ਼ ਕਰ ਦੁਨੀਆਂ ਤੇ ਵਾਪਸ ਨਹੀਂ ਆਉਣਾ, ਸਾਹਮਣੇ ਦੀਨ ਦੁਨੀਆਂ ਦਾ ਮਾਲਕ ਖੜਾ। ਪਾਤਸ਼ਾਹ ਕਹਿਣ ਲੱਗੇ ਬਾਬਰ ਐ ਦੱਸ ਵੀ ਇਹ ਪਿਆਲਾ ਰੋਜ਼ ਹੀ ਪੀਨਾ? ਕਹਿੰਦਾ ਜੀ ਹਾਂ। ਕਹਿੰਦੇ ਮੈਂ ਤਾਂ ਫਿਰ ਤੇਰੇ ਤੋਂ ਹੈਰਾਨ ਆ, ਅਜਿਹਾ ਪਿਆਲੇ ਦੇ ਕੀ ਪੀਣ ਵਿੱਚ ਰੱਖਿਆ ਕਿ ਜਿਹੜਾ ਰੋਜ਼ ਹੀ ਪੀਣਾ ਪਵੇ? ਕਹਿੰਦਾ ਤੁਸੀਂ ਨਹੀਂ ਕਦੇ ਪੀਤਾ? ਮਹਾਰਾਜ ਕਹਿੰਦੇ ਅਸੀਂ ਤਾਂ ਪੀਤਾ ਪਰ ਤੇਰੇ ਵਰਗਾ ਨਹੀਂ ਪੀਤਾ ਵੀ ਮੈਨੂੰ ਰੋਜ਼ ਇਹ ਪੀਣ ਦੀ ਲੋੜ ਪਵੇ। ਇਹਦੀ ਮਸਤੀ, ਇਹਦਾ ਆਨੰਦ, ਇਹਦਾ ਰਸ ਦਾ ਹਰ ਵਕਤ ਹੀ ਰਹਿੰਦਾ। ਉਹ ਦੁਨੀਆਂ ਦੇ ਬਾਬਰ ਨੂੰ ਇੱਕ ਸਾਬਰ ਆਖੀ ਬਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਬਾਬਰ ਬਾਹੋਸ਼, ਬਾਬਰ ਕੀ ਕਹਿੰਦਾ ਸੀ? ਐਸ਼ ਕਰੋ ਦੁਨੀਆਂ ਤੇ ਦੁਬਾਰੇ ਨਹੀਂ ਆਉਣਾ। ਪਰ ਪਾਤਸ਼ਾਹ ਕਹਿੰਦੇ ਬਾਬਰ ਹੋਸ਼ ਕਰ, ਜਾਗ, ਦੁਨੀਆਂ ਤੇ ਦੁਬਾਰੇ ਨਹੀਂ ਆਉਣਾ। ਬਾਬਰ ਬਾਹੋਸ਼, ਦੁਨੀਆਂ ਨਾ ਦੁਬਾਰਾ ਨੇਸਤ। ਗੁਰਮੁਖ ਵੀ ਇਹੀ ਕਹਿੰਦਾ ਕਿ ਦੁਨੀਆਂ ਤੇ ਦੁਬਾਰੇ ਨਹੀਂ ਆਉਣਾ ਜੀ। ਬਾਣੀ ਪੜੋ, ਚੰਗੇ ਕਰਮ ਕਰੋ, ਸੰਗਤ ਕਰੋ, ਗਰੀਬਾਂ ਦਾ ਭਲਾ ਕਰੋ, ਲੋੜਵੰਦਾਂ ਦੀ ਸਹਾਇਤਾ ਕਰੋ। ਤੇ ਮਾਨਮੁਖ ਵੀ ਆਹੀ ਕਹਿੰਦਾ ਵੀ ਐਸ਼ ਕਰੋ, ਖਾਓ ਪੀਓ, ਦੁਨੀਆਂ ਤੇ ਦੁਬਾਰਾ ਨਹੀਂ ਆਉਣਾ। ਪਰ ਸੋਚ ਵਿੱਚ ਫਰਕ ਹੈ। ਤਾਂ ਉਹ ਬਾਬਰ ਨੂੰ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੁਕਣਾ ਪਿਆ। ਇੱਥੇ ਹੀ ਸਮਾਪਤੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਆਓ ਅਗਲਾ ਸਮਾਂ ਗੁਰੂ ਘਰ ਦੇ ਸਕੱਤਰ ਸੇਵਾਦਾਰ ਸਰਦਾਰ ਨਿਰਮਲ ਸਿੰਘ ਜੀ ਤੇ ਇਹਨਾਂ ਦੇ